ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉੱਚਾ ਅਗਮੇ ਪਾਰ ਪ੍ਰਭ ਕਥਨ ਨ ਜਾਏ ਅਕਥ, ਨਾਨਕ ਪ੍ਰਭ ਸ਼ਰਣਾਂਗਤੀ ਰਾਖਣ ਕੋ ਸਮਰਥ। ਉਦਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਜਾਣੇ ਮੇਰਾ, ਮੈਨੂੰ ਵਿਸਰ ਨਹੀਂ ਦਾਤਾ ਰੇ ਆਪਣਾ ਨਾਮ ਦੇਵੋ, ਵਿਸਰ ਨਹੀਂ ਦਾਤਾ ਰੇ ਆਪਣਾ ਨਾਮ ਦੇਵੋ, ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਿਗੁਰਾਂ ਦੀ ਮਿਹਰ ਦਾ ਸਦਕਾ ਸਤਸੰਗਤ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਤਿਗੁਰਾਂ ਨੇ ਮਿਹਰ ਕਰਕੇ ਖੁੱਲੇ ਦਰਸ਼ਨ ਦਰ ਸੱਚਖੰਡੀ ਦਰਬਾਰ ਵਿੱਚ ਦਰਸ਼ਨ ਦਿੱਤੇ ਹਨ। ਨਿਹਾਲ ਭਾਈ ਬਖਸ਼ੀ ਹੈ ਸੰਗਤਾਂ ਨੂੰ, ਆਪ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਪਲਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਰਾਮ ਮਲਕੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ, ਸੋਭਾ ਵਡਿਆਈ ਸਰਵਣ ਕਰ ਰਹੇ ਹਾਂ। ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਦਾਨ ਹੈ, ਬਹੁਤ ਵੱਡਾ ਜੱਗ ਹੈ ਬਾਣੀ ਸਰਵਣ ਕਰਨੀ। ਸਤਿਗੁਰਾਂ ਦਾ ਹੁਕਮ ਹੈ, ਕੋਟ ਪੁੰਨ ਸੁਣ ਹਰ ਕੀ ਬਾਣੀ। ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਦਾ ਨਾਮ ਸਰਵਣ ਕੀਤਾ ਜਾਂਦਾ ਹੈ, ਕਰੋੜਾਂ ਪੁੰਨਾਂ ਦੀ ਪ੍ਰਾਪਤੀ। ਥੋੜੇ ਜਿਹੇ ਪੁੰਨ ਹੋ ਜਾਣ ਉਹੀ ਬਥੇਰੇ ਨੇ, ਕਰੋੜ ਪੁੰਨ ਕੌਣ ਕਰੇ ਜੱਗ ਵਿੱਚ। ਪਰ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਣ ਤੋਂ ਕਰੋੜ ਪੁੰਨ ਪ੍ਰਾਪਤ ਹੋਣ। ਦੂਜੇ ਪਾਸੇ ਸਰ ਸੰਗਤ ਫਿਰ ਦੂਸਰਾ ਬਚਨ ਵੀ ਹੈ, ਜੇ ਵਾਹਿਗੁਰੂ ਦਾ ਨਾਮ ਪ੍ਰਾਪਤ ਨਾ ਹੋਵੇ ਤਾਂ ਸਤਿਗੁਰ ਕਹਿੰਦੇ ਕੋਟ ਵਿਘਨ ਤਿਸ ਲਾਗਤੇ ਜਿਸਨੂੰ ਵਿਸਰੈ। ਜੇ ਨਾਮ ਦੀ ਪ੍ਰਾਪਤੀ ਹੈ ਤਾਂ ਕੋਟ ਪੁੰਨ ਮਿਲ ਰਹੇ ਨੇ, ਜੇ ਨਾਮ ਭੁੱਲ ਗਿਆ ਤਾਂ ਕਰੋੜਾਂ ਪਾਪ ਮਿਲ ਰਹੇ ਨੇ। ਕੋਟ ਵਿਘਨ ਇਕੱਠੇ ਹੀ ਕਰੋੜਾਂ ਪਾਪ ਨੂੰ ਲੱਗਣਗੇ ਜਿਸ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਹੈ। ਤੇ ਸਤਿਗੁਰਾਂ ਨੇ ਤਾਂ ਇੱਥੇ ਤੱਕ ਲਿਖਿਆ ਹੈ ਕਿ ਨਾਮ ਸੰਗ ਮਨ ਪ੍ਰੀਤ ਨ ਲਾਵੇ, ਕੋਟ ਕਰਨ ਕਰ ਤੋ ਨਰਕ ਜਾਵੇ। ਕੋਈ ਰਸ ਦੀ ਉਹ ਗੱਲ ਨਹੀਂ ਰਹਿਣੀ ਆਪਣੇ ਗੁਰਮੁਖ ਪਿਆਰਿਓ, ਕਿੰਨੇ ਕੁ ਕਰਮ ਕਰ ਲਾਂਗੇ ਸੰਸਾਰ ਵਿੱਚ, 20-50 ਸਾਲ ਤੋਂ ਚੰਗੇ ਕਰਮ ਕਰ ਲੂਗਾ। ਤੇ ਮਹਾਰਾਜ ਤਾਂ ਕਹਿੰਦੇ ਜੇ ਕਰੋੜ ਕਰਮ ਵੀ ਤੂੰ ਕਰ ਲਵੇ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਿਆ, ਫਿਰ ਵੀ ਨਰਕਾਂ ਨੂੰ ਇਹ ਜਾਵੇਂਗੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਹਰ ਖਾ ਨਾਮ ਜਿਨ ਮਨ ਅਰਾਧਾ, ਚੋਰ ਕੀ ਨਿਆਈ ਜਮ ਪ੍ਰਵਾਦ। ਉਸ ਨਾਮ ਦੀ ਪ੍ਰਾਪਤੀ ਆਪਾਂ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਇੰਨੀ ਅਮੋਲਕ ਚੀਜ਼, ਇੰਨਾ ਅਮੁੱਲ ਪਦਾਰਥ, ਗੁਰੂ ਜੀ ਕਿੰਨੇ ਦਿਆਲੂ ਹਨ, ਬਿਨਾਂ ਕੀਮਤ ਤੋਂ, ਬਿਨਾਂ ਕਿਸੇ ਮੁੱਲ ਤੋਂ ਬਖਸ਼ ਰਹੇ ਨੇ, ਬਿਨਾਂ ਤਫਰਕੇ ਤੋਂ ਬਖਸ਼ ਰਹੇ ਨੇ। ਨੀਚ ਸਾਧ ਚੋਰ, ਕਿਸੇ ਨਸਲ ਕਿਸੇ ਕੌਮ ਦਾ, ਐਡੀ ਵੱਡੀ ਦਾਤ ਅਮੋਲਕ, ਜਿਸਦੇ ਬਿਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਰ ਦਿੱਤਾ, ਜਿੰਨੀਆਂ ਵੀ ਗੱਲਾਂ ਸੰਸਾਰ ਵਿੱਚ ਕਰਦੇ ਹੈ, ਜੇ ਵਾਹਿਗੁਰੂ ਦਾ ਨਾਮ ਨਹੀਂ ਹੈ ਵਿੱਚ, ਸਭ ਝੂਠੀਆਂ ਹੀ ਹੈ
ਗੱਲਾਂ, ਝੂਠੀਆਂ ਸਭੇ ਨਾਮ ਤੋਂ ਬਿਨਾਂ ਗੱਲਾਂ ਸੋਚੀਆਂ, ਸਭੇ ਨਾਮ ਤੋਂ
ਤੱਕ ਉਹਨਾਂ ਗ੍ਰੰਥਾਂ ਦੇ ਨਾਂ ਲਿਖੇ ਨੇ ਜਿਹਨਾਂ ਦੀ ਗਿਣਤੀ ਹੈ 27 ਸਿਮਰਤੀਆਂ, 18 ਪੁਰਾਣ, 4 ਵੇਦ, 6 ਸ਼ਾਸਤਰ। ਸਤਿਗੁਰ ਕਹਿੰਦੇ ਕਿਤੇ ਭੁਲੇਖਾ ਨਾ ਕਰਨ ਵੀ ਹਿੰਦੁਸਤਾਨ ਦੇ ਗ੍ਰੰਥਾਂ ਵਿੱਚ ਇਹ ਨਾਮ ਤੋਂ ਬਿਨਾਂ ਗੱਲ ਕੂੜੀ ਲਿਖੀ ਹੈ, ਪਿੱਛੋਂ ਕਹਿ ਦਿੱਤਾ ਪੋਥੀਆਂ। ਪੋਥੀਆਂ ਜਦੋਂ ਲਿਖ ਦਿੱਤਾ, ਸਾਰੇ ਸੰਸਾਰ ਦੇ ਹੀ ਧਰਮ ਗ੍ਰੰਥ ਵਿੱਚ ਆ ਗਏ। ਬਹੁ ਵਚਨ ਲਿਖ ਦਿੱਤਾ, 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਸੰਸਾਰ ਦੇ ਧਰਮ ਗ੍ਰੰਥ ਕੀ ਕਹਿੰਦੇ ਨੇ? ਨਾਮ ਬਿਨਾਂ ਸਭ ਕੂੜ ਗਾਲੀ ਹੋਛੀ। ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਤਾਰਦੇ ਤਾਰਦੇ ਸਿੰਧ ਸੱਖਰ ਵਿੱਚ ਪੁੱਜੇ, ਪੁੱਜੇ ਜਿੱਥੋਂ ਦੇ ਆਪ ਤੁਹਾਨੂੰ ਸਿੰਧੀ ਸਿੱਖ ਮਿਲਦੇ ਨੇ, ਬਹੁਤ ਸਿੱਖੀ ਵਿੱਚ ਪਰਪੱਕ ਨੇ। ਇੰਨੀ ਸ਼ਰਧਾ ਹੈ, ਨਨਕਾਣਾ ਸਾਹਿਬ, ਪੰਜਾ ਸਾਹਿਬ ਜਦੋਂ ਪਾਕਿਸਤਾਨ ਬਣਿਆ ਕੋਈ ਸਿੱਖ ਨਾ ਰਿਹਾ ਏਡੇ ਵੱਡੇ ਅਸਥਾਨਾਂ ਤੇ। ਹੁਣ ਤਾਂ ਦੋ ਵਕਤ ਅਰਦਾਸ ਕਰਦੇ ਨਾ, ਅਰਦਾਸ ਕਰਨੀ ਹੈ ਸਾਨੂੰ ਨਨਕਾਣਾ ਸਾਹਿਬ ਨਾਲੋਂ ਵੱਡੀ ਧਰਤੀ ਹੋਰ ਕਿੱਥੇ ਹੈ ਸੰਸਾਰ ਵਿੱਚ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਪੰਜਾਬ ਸਾਹਿਬ ਦੀ ਜਿਹੜੀ ਮਹਾਨਤਾ ਹੈ ਉਹ ਇਹੀ ਨਹੀਂ ਕਿ ਪੱਥਰ ਨੂੰ ਰੋਕ ਦਿੱਤਾ, ਉਸ ਵਿੱਚ ਮਹਾਨਤਾ ਹੋਰ ਹੈ। ਕੁਝ ਇੱਕ ਇਤਿਹਾਸ ਹੁੰਦਾ ਗੁਰਮੁਖੋ, ਇੱਕ ਮਿਥਹਾਸ ਹੁੰਦਾ। ਹਿਸਟਰੀ ਦੇ ਦੋ ਰੂਪ ਨੇ, ਪਹਿਲਾ ਜਿਹੜਾ ਹਿਸਟਰੀ ਸ਼ਬਦ ਹੈ ਨਾ ਹਿਸਟਰੀ, ਇਹਦੇ ਵਿੱਚੋਂ ਇੱਕ ਐਸ ਲਕੋਈ ਗਈ ਹੈ, ਜਿਵੇਂ ਇੱਕ ਸ਼ਬਦ ਵਿੱਚੋਂ ਕੱਢ ਦਿੱਤਾ ਜਾਂਦਾ, ਬਹੁਤ ਗੁਰਬਾਣੀ ਵਿੱਚ ਵੀ ਅੱਖਰ ਨੇ, ਇੱਕ ਐਸੇ ਦੇ ਵਿੱਚ ਗੁਪਤ ਹੈ। ਇਹ ਅਸਲ ਸ਼ਬਦ ਹੈ ਹੀਜ਼ ਜਮਾ ਸਟੋਰੀ, ਜਿਹੜਾ ਹਿਸਟਰੀ ਸ਼ਬਦ ਹੈ ਨਾ ਗ੍ਰਾਮੈਟਿਕਲੀ ਨੂੰ ਵਰਤਾਂਗੇ ਤਾਂ ਹੀਜ਼ ਪਲੱਸ ਸਟੋਰੀ, ਹੀਜ਼ ਸਟੋਰੀ। ਹਿਸਟਰੀ ਕੀ ਹੁੰਦੀ ਹੈ? ਜੋ ਦੂਜੇ ਦੀ ਗੱਲ ਹੋਵੇ, ਅੱਜ ਕਹੇ ਆਖੋ ਸਤਨਾਮ, ਆਪਣੀ ਕਥਾ ਕੋਈ ਲਿਖਦਾ ਉਹਨੂੰ ਆਪਣੀ ਹਿਸਟਰੀ ਲਿਖੋ, ਉਹਨੂੰ ਆਤਮ ਕਥਾ ਲਿਖੂਗਾ, ਆਪਣਾ ਸਫ਼ਰਨਾਮਾ ਲਿਖੂਗਾ। ਜੋ ਦੂਜਾ ਤੁਹਾਡੀ ਗੱਲ ਲਿਖੂਗਾ ਉਹਦਾ ਨਾਮ ਹਿਸਟਰੀ ਹੁੰਦਾ, ਦੂਜੇ ਦੀ ਗੱਲ। ਇਹਦੇ ਦੋ ਰੂਪ ਨੇ, ਇੱਕ ਇਤਿਹਾਸ ਇੱਕ ਮਿਥਹਾਸ। ਇਤਿਹਾਸ ਨਿਤ ਤੁਸੀਂ ਇੱਕ ਸ਼ਬਦ ਵਰਤਦੇ ਹੋ, ਇਤੀ। ਇਤੀ ਕਿਹਨੂੰ ਕਹਿੰਦੇ? ਜਿੱਥੇ ਗੱਲ ਪੂਰੀ ਹੋ ਜਾਵੇ, ਜੋ ਹੋ ਚੁੱਕੀ ਉਹਨੂੰ ਕਹਿੰਦੇ ਅੰਤ। ਇਤੀ ਗ੍ਰੰਥ ਪੜ੍ਹੋ ਤਾਂ ਉੱਥੇ ਪ੍ਰਕਰਣ ਲਿਖ ਕੇ ਪਿੱਛੋਂ ਲਿਖਿਆ ਹੋਊਗਾ ਇਤੀ, ਅੰਗਰੇਜ਼ੀ ਵਾਲੇ ਐਂਡ ਲਿਖ ਦਿੰਦੇ ਹਨ। ਇਤਿਹਾਸ ਦਾ ਕੀ ਭਾਵ ਹੋਇਆ? ਜੋ ਹੋ ਚੁੱਕੀ ਗੱਲ, ਇਤੀ ਜਿਸ ਘਟਨਾ ਨੂੰ ਹੋਇਆ ਵਾਪਰਿਆ ਦੇਰ ਹੋ ਗਈ ਹੈ, ਉਹ ਇਤਿਹਾਸ ਹੈ ਜੋ ਲੰਘ ਚੁੱਕੇ ਸਮੇਂ ਵਿੱਚ ਵਾਪਰੀ। ਜਿਹੜੀ ਵਾਪਰੀ ਹੈ ਉਹਦਾ ਨਾਮ ਇਤਿਹਾਸ ਹੈ, ਜਿਹੜੀ ਵਾਪਰੀ ਨਹੀਂ ਕਲਪਤ ਹੈ, ਸੁਣੀ ਸੁਣਾਈ ਹੈ, ਮਨ ਦੀ ਉਹ ਵਿਚਾਰ ਹੈ, ਅੰਧ ਵਿਸ਼ਵਾਸੀ ਹੈ, ਉਹਦਾ ਨਾਮ ਮਿਥਹਾਸ ਹੁੰਦਾ। ਇਤੀ ਜੋ ਵਾਪਰੀ ਹੈ, ਮਿਥ ਜੋ ਝੂਠਾ ਹੈ, ਵਾਪਰੀ ਨਹੀਂ ਹੈ, ਬਣਾਈ ਗਈ ਹੈ ਗੱਲ। ਤੇ ਕੋਈ ਸ਼ੰਕਾ ਨਾ ਕਰੇ, ਕੋਈ ਦੁੱਖ ਨਾ ਮਨਾਵੇ ਪ੍ਰੇਮੀ, ਇਹ ਗੁਰਮਤ ਤੇ ਦਸਾਂ ਪਾਤਸ਼ਾਹਾਂ ਦੇ ਇਤਿਹਾਸ ਤੋਂ ਬਿਨਾਂ ਸਾਰਾ ਮਿਥਹਾਸ ਸਾਧਨਾ। ਇਤਿਹਾਸ ਨਹੀਂ ਲੱਭਣਾ ਗੁਰਮੁਖ ਪਿਆਰੇ, ਮਿਥਹਾਸ ਦੀਆਂ ਪੰਡਾਂ ਭਰੀਆਂ ਪਈਆਂ। ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਮਿਥਹਾਸ ਨੂੰ ਸਪਸ਼ਟ ਕਰ ਦਿੱਤਾ, ਇਹ ਗੱਲ ਹੋ ਨਹੀਂ ਸਕਦੀ। ਇਹ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਵੀ ਜੋ ਕਿ ਤੁਸੀਂ ਲਿਖਿਆ ਹੈ ਇਹ ਹੋ ਨਹੀਂ ਸਕਦੀ, ਤੇ ਸਾਨੂੰ ਮੰਨਣਾ ਪਿਆ। ਬ੍ਰਹਮਾ ਸ੍ਰਿਸ਼ਟੀ ਨੂੰ ਸਾਜਦਾ ਹੈ ਤੇ ਕਹਿੰਦੇ ਕਮਲ ਵਿੱਚੋਂ ਪੈਦਾ ਹੋਇਆ, ਕਮਲ ਦੀ ਨਾਭੀ ਵਿੱਚੋਂ ਬ੍ਰਹਮਾ ਜੰਮਿਆ। ਕੋਈ ਇੱਥੇ ਮੱਛੀ ਦੇ ਪੇਟ ਵਿੱਚੋਂ ਬੰਦਾ ਜੰਮਿਆ ਹੈ ਮਛਿੰਦਰ ਨਾਥ, ਕੋਈ ਘੋੜੇ ਦੇ ਪੇਟ ਵਿੱਚੋਂ ਬੰਦਾ ਜੰਮਿਆ ਹੈ, ਕੋਈ ਘੜੇ ਵਿੱਚੋਂ ਹੀ ਬੰਦਾ ਜੰਮਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਿਥਹਾਸ ਨੂੰ ਝੂਠ ਦੱਸਣ ਵਾਸਤੇ ਸਪਸ਼ਟੀਕਰਨ ਦਿੱਤਾ ਹੈ ਤੇ ਸਾਰਾ ਮਿਥਹਾਸ ਇੱਕੋ ਸੁਹਾਗੇ ਹੇਠ ਦੇਤਾ ਬਾਬੇ ਨਾਨਕ ਨੇ। ਕਿਹੜੇ ਹੇਠ? ਮਹਾਰਾਜ ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਖਤਮ ਕਰ ਦਿੱਤਾ ਮਿਥਹਾਸ। ਗੁਰੂ ਨਾਨਕ ਕਹਿੰਦਾ ਸੱਚੀ ਗੱਲ ਹੈ ਕਿ ਮਾਂ ਬਾਪ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ, ਕੋਈ ਦਿਖਾਓ ਕਰਕੇ, ਪਤਾ ਨਹੀਂ ਕਿੱਥੋਂ ਬ੍ਰਹਮਾ ਪੈਦਾ ਹੋ ਗਿਆ, ਕੋ ਸਾਧਨਾ ਕਿੱਥੋਂ ਮਜਿੰਦਰ ਪੈਦਾ ਹੋ ਗਿਆ। ਇੱਕੋ ਤੁਕ ਲਿਖ ਕੇ ਸਪਸ਼ਟੀਕਰਨ ਦੇ ਦਿੱਤਾ, ਸਾਇੰਸ ਚੰਦਰਮਾ ਤੇ ਜਾ ਸਕਦੀ ਹੈ ਪਰ ਮਾਂ ਬਾਪ ਤੋਂ ਬਿਨਾਂ ਬੱਚਾ ਨਹੀਂ ਪੈਦਾ ਕਰ ਸਕਦਾ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਉਹਨੇ ਇਤਿਹਾਸਾਂ ਨੂੰ ਬੜਾ ਸਪਸ਼ਟੀਕਰਨ ਦਿੱਤਾ ਪਰ ਨਹੀਂ ਮੰਨਿਆ। ਸੀ ਮੰਨਦੇ ਸੀ, ਹੁਣ ਹੀ ਹੋਲਾ ਲੰਘਿਆ, ਥੋੜਾ ਹੋਇਆ ਬਜ਼ਾਰਾਂ ਵਿੱਚ ਹੋਲੀ ਹੈ, ਹੋਲੀ ਹੈ, ਜਿਉਂ ਰੰਗ ਛਿੜਕਣ ਲੱਗੇ ਇੱਕ ਦੂਜੇ ਪਰ, ਕੱਪੜੇ ਪਾੜ ਤੇ ਬਰੂਪੀਏ ਬਣ ਗਏ, ਦੂਜੇ ਦਿਨ ਨਲਕੇ ਹੇਠ ਆਪੇ ਹੀ ਧੋਣ ਲੱਗ ਗਏ। ਉਹ ਕੁਦਰਤੀ ਕੋਈ ਲਿਬੜ ਜਾਵੇ ਤੇ ਧੋਂਦਾ ਵੀ ਚੰਗਾ ਲੱਗਦਾ, ਆਪੇ ਹੀ ਬਰੂਪੀਏ ਬਣ ਕੇ ਆਪੇ ਹੀ ਉਹਨੂੰ ਤਾਰਦੇ, ਫਿਰ ਪੰਜ ਚਾਰ ਦਿਨ ਮਰਨ ਤੇ ਲੱਗ ਜਾਂਦੇ, ਕਿਉਂਕਿ ਦੋਵੇਂ ਪਾਸੇ ਪ੍ਰੋਫਿਟ ਆਪਾਂ ਨੂੰ ਹੈ।
ਸਪਨਾ ਤਾਂ ਇਹਦੇ ਵਿੱਚ ਹੈ ਹੀ ਨਹੀਂ। ਪਹਿਲਾਂ ਤਾਂ ਰੰਗ ਬਿਲਕੁਲ ਤਾਂ ਉੱਥੇ ਦੁਕਾਨਦਾਰ ਤੋਂ ਹੀ ਲਿਆਉਣਾ ਆਪਾਂ ਨੇ, ਤੇ ਧੋਣ ਖਾਤਰ ਸਾਬਣ ਲਿਆਉਣਾ ਤਾਂ ਉੱਥੋਂ ਹੀ ਲਿਆਉਣਾ। ਅੱਜ ਕਈ ਦੋਵੇਂ ਪਾਸੇ ਬਿਜ਼ਨਸ ਖਰਾ ਹੈ, ਜੇ ਮੰਦਾ ਹੋਇਆ ਹੀ ਨਾ ਤਾਂ ਸਾਡਾ ਸਾਬਣ ਕਿੱਥੇ ਘਸਣਾ ਹੈ? ਸਾਬਣ ਦੀ ਕੀਮਤ ਤਾਂ ਪਊ ਜੇ ਰੰਗ ਛਿੜ ਕੇ ਪਹਿਲਾਂ ਖਰਾਬੀ ਕਰਨਗੇ, ਫਿਰ ਦੋ ਦਿਨ ਰਗੜਨਗੇ ਸਾਬਣ ਦੇ ਨਾਲ। ਬਹੁਤ ਵਾਰਾਂ ਨੇ ਦੋਵੇਂ ਹੱਥ ਲੱਡੂ ਨੇ ਤੇ ਆਪਾਂ ਤੋਂ ਹੀ ਫਸੇ ਵਿੱਚ। ਤੇ ਗੁਰੂ ਦੇ ਪਿਆਰੇ ਉਹ ਕਹਿੰਦੇ ਫਿਰਦੇ ਨੇ ਸਾਡੇ ਵੀਰ ਛਾਲਾਂ ਮਾਰਦੇ ਨੇ ਸ਼ਰਾਬਾਂ ਪੀਤੀਆਂ, ਹੋਲੀ ਹੈ ਹੋਲੀ ਹੈ। ਮੈਂ ਹੈ ਨਹੀਂ, ਮੁਕੰਮਲ ਇਤਿਹਾਸ ਦੀ ਗੱਲ ਚੱਲ ਪਈ ਤੁਹਾਡੇ ਨਾਲ। ਜਦੋਂ ਪ੍ਰਹਿਲਾਦ ਭਗਤ ਨੂੰ ਉਹਦੀ ਭੂਆ ਗੋਦ ਵਿੱਚ ਲੈ ਕੇ ਬੈਠ ਗਈ ਤੇ ਆਲੇ ਦੁਆਲੇ ਜੜ ਦਿੱਤੀਆਂ ਲੱਕੜਾਂ, ਢੋਲ ਲਾਤਾ ਲੱਕੜਾਂ ਦਾ, ਉਹ ਤਾਂ ਕਹਿੰਦੀ ਸੀ ਮੈਂ ਸੜ ਨਹੀਂ ਸਕਦੀ, ਵਰ ਲਿਆ ਹੋਇਆ ਸੀ। ਦੋ ਪਾਰਟੀਆਂ ਬਣੀਆਂ ਹੋਈਆਂ ਸੀ ਉਸ ਸਮੇਂ, ਇੱਕ ਪ੍ਰਹਿਲਾਦ ਦੇ ਹਾਂਬੀ ਸਨ ਸ਼ਾਂਤਮਈ, ਜਿਹੜੇ ਦੈਵੀ ਸੁਰੀ ਵਾਲੇ ਸਨ, ਜਿਹੜੀ ਸੁਰੀ ਸ਼ਕਤੀ ਦੈਵੀ ਸ਼ਕਤੀ ਦੇਵਤਿਆਂ ਦੀ ਸ਼ਕਤੀ ਸੀ, ਉਹ ਤੇ ਪ੍ਰਹਿਲਾਦ ਨੂੰ ਬਚਾਉਣ ਤੇ ਤੁਲੇ ਹੋਏ ਸੀ। ਇੱਕ ਰਾਕਸ਼ਸ ਬੁੱਧੀ ਜਿਹੜੀ ਹਰਨਾਕਸ਼ੀ ਬੁੱਧੀ ਸੀ, ਉਹ ਖੁਸ਼ੀਆਂ ਮਨਾਉਂਦੇ ਸੀ ਕਦੋਂ ਮਰੇ, ਉਹਨੂੰ ਰਾਮ ਦਾ ਨਾਂ ਕਿੱਥੇ ਚੰਗਾ ਲੱਗਦਾ ਸੀ। ਸੁਣਾਈਆਂ ਸੀ ਚਾਰ ਲਾਈਨਾਂ ਤੁਹਾਨੂੰ, ਇੱਕ ਦਿਨ ਫੇਰ ਸੁਣ ਲਓ। ਜੈਸੇ ਮਾਨ ਸਰ ਪੈ ਬਿਠਾਈਏ ਲਜਾਏ ਬਗ, ਭਾਈ ਗੁਰਦਾਸ ਜੀ ਕਹਿੰਦੇ ਮਾਨ ਸਰੋਵਰ ਤੇ ਬਗਲਿਆਂ ਨੂੰ ਫੜ ਕੇ ਲੈ ਜਾਓ, ਬਿਠਾਲ ਦੋ। ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ, ਉਹਨੇ ਮੋਤੀ ਚੁਗਣੇ ਨੀ ਤੇ ਵਿੱਚੋਂ ਡੱਡਾ ਭਾਲ ਕੇ ਖਾਊਗਾ। ਜਿੱਥੇ ਰੱਖੋ ਸਨ ਬਿਠਾਲ ਤਾਂ ਦਿੱਤਾ ਉੱਥੇ, ਪਰ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ, ਚੁਣ ਚੁਣ ਕੇ ਮੱਛੀਆਂ ਤੇ ਡੱਡੂ ਖਾਊ। ਅਸਤਨ ਅਚ ਬਹਿ ਕਰ ਬਹਿ ਕੋ ਲਗਾਈਏ ਜੋਕ, ਭਾਈ ਗੁਰਦਾਸ ਜੀ ਦਾ ਕਵਿਤਾ ਕਹਿੰਦਾ ਥਣਾਂ ਦੇ ਕੋਲ ਗਾਵਾਂ ਮੱਝਾਂ ਦੇ ਦੁੱਧ ਪੀਣ ਖਾਤਰ ਜੋਕ ਨੂੰ ਲਾ ਦੋ, ਪੀਤ ਨਾ ਪੈ ਲਹੂ ਅਚੈ ਰਾਤ ਹੈ, ਉਹਨੇ ਦੁੱਧ ਨਹੀਂ ਪੀਣਾ ਤੇ ਲਹੂ ਪੀਊਗੀ ਚਮ ਚੂਸੂਗੀ, ਦੁੱਧ ਕੋਲੇ ਹੈ। ਤੀਜਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ ਹੈ, ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਉਹ ਫੜ ਫੜ ਕੇ ਮੱਖੀ ਨੂੰ ਗੁਲਾਬ ਦੇ ਫੁੱਲ ਤੇ ਬਿਠਾ ਲਓ, ਕਦੇ ਨਹੀਂ ਬਹਿੰਦੀ, ਛਿੜਕ ਦਿਓ ਸੈਂਟ ਨਹੀਂ ਬੈਠੂਗੀ ਮੱਖੀ। ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾਂ ਦੁਰਗੰਧੀ ਤਾਂ ਬੇਗ ਉੱਠ ਜਾਤ ਹੈ, ਫੁੱਲ ਪਰ ਬਿਠਾਈ ਹੋਈ ਨੱਠ ਕੇ ਜਾਊਗੀ ਜਿੱਧਰ ਗੰਦਗੀ ਪਈ ਹੋਵੇ। ਦੇਖੋ ਕੈਸੇ ਭਾਈ ਸਾਹਿਬ ਨੇ ਪ੍ਰਮਾਣ ਦਿੱਤੇ। ਚੌਥਾ ਪ੍ਰਮਾਣ ਦਿੰਦੇ ਹਨ, ਗਜ ਅਸਨਾਨ ਜੈਸੇ ਡਾਰਤ ਹੈ ਛਾਰ ਸਿਰ, ਹਾਥੀ ਨੂੰ ਨੜਾ ਲਓ ਆਪੇ ਮਿੱਟੀ ਚੱਕ ਕੇ ਉਹਨੇ ਪਾ ਲੈਣੀ ਹੈ, ਪਰ ਉਹਨੂੰ ਸਾਬਣ ਤੇਲ ਚੰਗਾ ਹੀ ਨਹੀਂ ਲੱਗਦਾ, ਗੰਦਗੀ ਚੰਗੀ ਲੱਗਦੀ, ਘੱਟਾ ਚੰਗਾ ਲੱਗਦਾ। ਗਜ ਅਸਨਾਨ ਜੈਸੇ ਡਾਰਤ ਹੈ ਛਾਰ ਸਿਰ, ਤੈਸੇ ਸੰਤਨ ਕੇ ਦੋਖੀ ਸਤ ਸੰਗ ਨਾ ਸੁਹਾਤ ਹੈ। ਛੋਟਾ ਪ੍ਰਮਾਣ ਦਿੱਤਾ ਭਾਈ ਸਾਹਿਬ ਜੀ ਨੇ, ਆਖਿਆ ਸਤ ਸੰਗ ਨਾ ਪਾਵੇ ਜੀ ਮਨ ਮੁਖ ਨਿੰਦ ਕਾਨੂੰ, ਸੰਗ ਨਾ ਪਾਵੇ ਮਨ ਮੁਖ ਨਿੰਦ ਦੁਖੀ ਨਿੰਦਕਾਂ ਸਤਸੰਗ ਨਾ ਪਾਵੇ। ਉਹ ਚਾਹੁੰਦੇ ਸੀ ਕਦੋਂ ਪ੍ਰਹਿਲਾਦ ਮਰੇ ਰਾਮ ਰਾਮ ਕਰੀ ਜਾਂਦਾ ਹੈ, ਰਾਕਸ਼ ਨੂੰ ਕਿੱਥੇ ਰਾਮ ਦੀ ਲੋੜ, ਤੇ ਬਿਠਾ ਦਿੱਤਾ ਭੂਆ ਦੀ ਗੋਦ ਵਿੱਚ 6 ਸਾਲ ਦਾ ਮਾਸੂਮ ਬੱਚਾ, ਚਿਣ ਦਿੱਤੀਆਂ ਲੱਕੜਾਂ ਬਾਹਰ ਲਾ ਦਿੱਤੇ, ਦੁਸ਼ਟ ਚੌਂਕੜੀ 'ਚ ਸ਼ਰਾਬਾਂ ਵੰਡੀਆਂ ਗਈਆਂ, ਖੇਹਾਂ ਇੱਕ ਦੂਜੇ ਤੇ ਪਾਉਣ, ਅੱਗ ਲਾ ਦਿੱਤੀ ਗਈ ਜਿਹੜੇ ਪ੍ਰਭੂ ਦੇ ਪਿਆਰੇ ਤੇ, ਤਾਂ ਸਮਾਧੀਆਂ ਲਾ ਕੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਨ, ਭਗਵਾਨ ਰੱਖ اپنے نام دی لاج. اے معصوم بچہ تیرے لڑ لگے ہے, لڑ لگے دی پیج رکھ. وہ شراباں پیتیاں ہوئیاں جڑے ہرناکس دی جھنڈڑی دے بندے سی, نچن ٹپن بھنگڑے پاؤن, اگ دیاں لاٹاں جیوں جیوں مچن, تے آئے دوالے کہندے پھرن ہولی ہے. سمجھنا شبد کتوں چلی ہے ہولی؟ وہ چم لے بھنگڑے پاؤن, شراباں پیتیاں ایک دوے تے مٹیاں کٹے گارے سٹن, بھی پاوے اگ مچدی ہے, بھی ٹہولکاں ہیگی وہ مر نہیں سکتی بھن ہے جہی ہرناکش دی. ہولی ہے, ہولی ہے رولا پاؤن, ڈرو نا اگ تو ہیگی وہ بچے. تے جدوں پھولیا ڈھیر اگ دا, وہ چھ سال دا بچہ ایداں بیٹھا اگ دے وی جویں سروور دے وچ کمل کھڑیا ہوندا ہے. تے جیڑی بھوا مان کردی سی میں ور لیا ہویا, اتنے ہڈیاں بھی نہ کتے ہو رہی. گر کا بچن بسے جی نالے, جل نہیں ڈوبے تسکر نہیں لے وے, پہا نسا کہ جالے اتھے کتے آگے. کمل پھول مانگ اگ دے ڈھیر وچ پرہلاد بیٹھا. پر دکھ دی گل تاں ہن ہو رہی ہے, سامنے انہاں دے ہولکاں جل گئی, پھول بھی نہیں ملے, وہ ہڈیاں بھی نہیں ملیا. اج بھی کہی جانے ہولی ہے, اج کہ ہو سکنا. وہ جنہ چر بھلےکھا سی انہیں چر تک کہی جاتا بھی ہے جی, بچ دن تک پھولیا نہیں سی ڈھیر اگتا. وہ جب تمہیں پتا لگ گیا بھی مر گئی, وہ مٹی بھی نہیں لبھی ہے. یہ ساڈے بھی ہوں بھی کہی جانے ہے جی, تھوڑی جنڈ پہنے ہولی ہے, ہولی ہے, نہ سارے کے سامنے ختم ہو گئی. اور پلے مانسو ہوں تو من جاؤ, پر ایک بےنتی ہوں دوجے پاسے لے لو, کہتے انہوں کی گل سن کے خوش نہ ہوئے, تو بھی بچے ہے. ہوں اپنی باری آ گئی, اگے ہسے سی ہوں تھی تھوڑا جہا چپ کرنے. وہ کہتے انہوں نے بزرگوں نے پاویں غلط ریت چلاتی پر چھڈی نہیں, آپ نے اپنے بزرگوں کی چلائی ہوئی چنگی چھڈی ہوئی ہے. اج کے آخو ساتنا ہوں آ گئی نا باری اپنی, پاویں انہوں نے پتا ہے بھی جھوٹ بولتے ہیں اسی, پر بزرگوں نے جڑا راہ چلاتا نا وہ چھڈیا نہیں. جو انہوں نے بزرگ کہہ کے وہی انہوں نے بچے کہہ دے, انہیں پوشت در پوشت کہہ دے. پر آپ ویک لو کچھ پجے, ساڈے باپو نے سانو کی کہا سی, یہ اسی کی کہنا شروع کیا. ساڈے باپو نے تو کہا تھا بھی جہ ہر پرانی چکے ستنام واحگرو منہ تے کہا کر, بہت جوڑن لگیا ستنام واحگرو منہ تے کہا کر, نکے چھڑدا ستنام واحگرو منہ تے کہا کر, پرشادہ چکن لگیا واحگرو گرو نانک گرو گوبند سنگھ صاحب کا نام لیا کر. کتوں ہوں بابا نانک ہوں تو پرویندر مالا سینا تے بیبے یاد آنے. اج کے آخو ہوں کتنے اِسی باپو کا کہنا منیا, ہوں تو گاؤں والے بیبے آپ چھڈ گئے اپنے باپو کی ریت, انہیں تو قربان ہے ہندو تو اِسی نہیں چڈی انہیں, پاویں انہوں نے پتا بھی ہولی ہے نہیں, پر جو باپو کہہ گئے وہی کہیں گے. نہیں اتہاس تے متہاس سدگر نانک دے در دا ایک ہی کتھر اتہاس ہے, متہاس نہیں. یہ تو پڑھ لو ساری گلان, کوئی بیر مینو آلوچنا کردا نا سمجھے, اسی تا بڑے بزرگاں دے اوتاراں گرو پیران دے چرنا دی دھوڑ ہے. انہاں اوتاراں دا کی قصور سی؟ قصور تا انہاں دیاں گلان کرن والے تے لکھن والے دا ہے, جنہاں نے انہاں دے جیون نو کوجا کر کے ہور ڈھنگاں دے نال ورتے. گرو گوبند سنگھ صاحب دے کنے ناؤں نے گرمک پیارے, کلنگیاں والا ہے, نیلے والا ہے, باجاں والا ہے, آنندپور والا ہے, سچ کھنڈ واسی ہے, امرت داتا ہے, سربنس دانی ہے. مینو یہ کوئی جھوٹا ناؤں دسو. تو کلنگی انہیں سارے جگ دے سامنے لائی تے تاں کلنگیاں والا کہنے نے, آنندپور دا واسی ہے تے تاں کہنے, سچ کھنڈ دا واسی ہے تاں کہنے, نیلے تے چڑھدا سی تے نیلے والا کہنے نے. ایتھے گرمکھ پیارے جڑے بھگوانا دے نو رکھ لے, وہ ایتھے بن کے تو دکھایا نہیں سانو, تے نو نو چلتے ہیں. اج کے آخو نو دا ہی سکھا چلی جانا, بن کے کسے نہیں دکھایا. گل تے کردیاں کردیاں بچ جاتی ہے. پنجا صاحب وچ اتہاس ہے, متہاس نہیں. ساڈے سدگرہ نے جو کچھ کرتب کیتے اج تہاڈے سامنے نے, کوئی ਨਹੀਂ ਨਾ ਕਿਹਾ ਗੁਰੂ ਦਾ ਇਤਿਹਾਸ ਬੀਤ ਚੁੱਕਿਆ ਹੈ। ਨਹੀਂ ਨਹੀਂ, ਜੇ ਸਾਡਾ ਸਤਿਗੁਰੂ ਕਿਤੇ ਨਹੀਂ ਗਿਆ ਤਾਂ ਉਹਦਾ ਇਤਿਹਾਸ ਕਿੱਥੇ ਚਲੇ ਗਿਆ? ਬੀਤ ਚੁੱਕਿਆ ਇਤਿਹਾਸ ਅਸੀਂ ਕਿਵੇਂ ਕਹਿ ਦਈਏ? ਸਾਡਾ ਤਾਂ ਸਤਿਗੁਰ ਜਾਗਦਾ ਹੈ, ਦਿਓ ਸੱਚ ਚਿਤਾਨੰਦ ਸਾਡੇ ਨਾਲ ਹੈ। ਤੇ ਗੁਰੂ ਦੇ ਪਿਆਰੇ, ਉਹ ਪੰਜਾ ਸਾਹਿਬ ਉਹ ਇੱਕ ਐਸਾ ਇਤਿਹਾਸ ਹੈ, ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਉੱਥੇ, ਪਰ ਸੁਣਿਓ ਧਿਆਨ ਨਾਲ। ਵਲੀ ਪੀਰ 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 ਨਿਸ ਪੀਰ ਕਰ ਖੈਚ ਲੀ ਨੋਤਾ ਨੀਜਾ ਨੀ ਜਦ ਸੋ ਕਹਾਣੀ ਹੈ। ਕਿਸੇ ਵਿਦਵਾਨ ਦੀ ਕਵਿਤਾ, ਅੱਜ ਕੱਲ੍ਹ ਵਾਲੀ ਰਿਕਾਰਡਾਂ ਦੀ ਕਵਿਤਾ ਨਹੀਂ ਹੈ। ਔਖੀ ਯਾਦ ਆਉਂਦੀ ਸੀ, ਬੜਾ ਕੁਝ ਕਰਨਾ ਪੈਂਦਾ ਸੀ। ਦੇਖੇ ਪੀਰ ਗਏ ਪਾਣੀ ਪਾਣੀ ਨਾ ਪਰਤ ਪਾਣੀ ਪਾਣੀ ਪਰ ਫੇਰ ਪਾਣੀ ਫੇਰੇ ਸਿਰ ਪਾਣੀ ਹੈ। ਖਾਸਾ ਡਰ ਲੱਗਦਾ ਹੁੰਦਾ ਸੀ ਜਦ ਯਾਦ ਕਰਕੇ ਗੁਰੂ ਜੀ ਨੂੰ ਸੁਣਾਈਦਾ ਸੀ, ਅੱਜ ਖੇਰਾ ਖੋ ਸਤਨਾ ਵੀ ਡਾਂਗ ਬੁੜਕਣੀ ਹੈ ਜੇ ਇੱਧਰ ਉੱਧਰ ਕੰਨਾਂ ਲਾ ਗਿਆ, ਐਵੇਂ ਨਹੀਂ ਹੈ। ਦੇਖੇ ਪੀਰ ਗਏ ਪਾਣੀ ਪਾਣੀ ਨਾ ਪਰਤ ਪਾਣੀ ਪਾਣੀ ਪਰ ਫੇਰ ਪਾਣੀ ਫੇਰੇ ਸਿਰ ਪਾਣੀ ਹੈ। ਦੇਖੋ ਕਵਿਤਾ ਦਾ ਆਨੰਦ ਹੈ। ਉਹ ਵਲੀ ਪੀਰ, ਉਹਦਾ ਨਾਂ ਸੀ ਹਸਨ ਅਲੀ, ਹਸਨ ਅਬਦਾਲ, ਪੰਜਾਬ ਸਾਹਿਬ ਦੇ ਸ਼ਹਿਰ ਦਾ ਨਾਂ ਹੈ। ਅਬਦਾਲ ਸੀ ਉਹਦਾ ਭੇਡਾਂ ਚਾਰਨ ਵਾਲਾ ਗੁੱਜਰ ਸੇਵਕ, ਜਿਹਨੂੰ ਤੁਸੀਂ ਵਲੀ ਪੀਰ ਕਹਿੰਦੇ ਨਾ, ਉਹਦਾ ਅਸਲ ਨਾਮ ਸੀ ਹਸਨ ਅਲੀ। ਉਹ ਰਹਿਣ ਵਾਲਾ ਸੀ ਕੰਧਾਰ ਦਾ, ਉਹਦਾ ਚੇਲਾ ਸੀ ਗੁੱਜਰ ਭੇਡਾਂ ਬੱਕਰੀਆਂ ਚਾਰਨ ਵਾਲਾ ਅਬਦਾਲ, ਉਹਦਾ ਨਾਮ ਸੀ ਹਸਨ ਜਮਾ ਅਬਦਾਲ। ਤੇ ਜਿੱਥੇ ਗੁਰੂ ਦਾ ਨਾਮ ਅਮਰ ਰਹੂਗਾ ਉੱਥੇ ਚੇਲਾ ਵੀ ਰਹੂਗਾ। ਅੱਜ ਖੇ ਆਖੋ ਸਤਨਾਮ, ਕਿਉਂਕਿ ਹਰ ਖਾ ਸੇਵਕਾਰ ਹਰ ਹੀ ਜਿਹਾ। ਜਿੱਥੇ ਅੱਜ ਉਸ ਪੀਰ ਦਾ ਨਾਂ, ਉਹਦੇ ਚੇਲੇ ਦਾ ਵੀ ਨਾਮ ਨਾਲ ਹੈ ਸ਼ਹਿਰ ਦੇ, ਹਸਨ ਅਬਦਾਲ ਹੈ ਸ਼ਹਿਰ ਦਾ ਨਾਮ, ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ। ਪੰਜਾ ਸਾਹਿਬ ਗੁਰਦੁਆਰੇ ਦਾ ਨਾਂ ਹੈ, ਸ਼ਹਿਰ ਦਾ ਨਾਮ ਹਸਨ ਅਬਦਾਲ ਹੈ। ਐਸੀ ਬਲੀ, ਬਲੀ ਕਹਿੰਦੇ ਆਪਾਂ ਤਕੜੇ ਨੂੰ, ਤੇ ਕੰਧਾਰ ਦਾ ਰਹਿਣ ਵਾਲਾ ਸੀ, ਨਾਂ ਹੋ ਗਿਆ ਬਲੀ ਕੰਧਾਰੀ। ਕੰਧਾਰੀ ਤੋਂ ਭਾਵ ਹੈ ਤਾਂ ਦੇਸ਼ ਕੰਧਾਰ ਸੀ, ਰਹਿਣ ਵਾਲਾ ਕੰਧਾਰ ਦਾ ਸੀ। ਇਹਦੀ ਕੋਈ ਛੋਟੀ ਧਾਕ ਨਹੀਂ ਸੀ ਪੀਰੀ ਦੀ, ਉੱਥੇ ਕੰਬਦੇ ਸੀ ਮੁਸਲਮਾਨ ਇੱਥੇ, ਰਾਜੇ ਮਹਾਰਾਜੇ ਜਾ ਕੇ ਸਿਜਦਾ ਕਰਦੇ ਸੀ ਇਹਨੂੰ। ਪਰ ਧੰਨ ਗੁਰੂ ਨਾਨਕ ਚਲੇ ਗਏ, ਵਿਦਵਾਨ ਕਹਿੰਦਾ ਬਲੀ ਪੀਰ 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 ਨਿਸ ਪੀਰ ਕਰ, ਹੋਈ ਹੋਈ ਸੀ ਇਲਾਕੇ ਵਿੱਚ ਪੀਰੇ ਪੀਰ ਕਰਦੇ ਸੀ ਬਲੀਏ ਨੂੰ, ਪਰ ਗੁਰੂ ਨਾਨਕ ਚਲਿਆ ਗਿਆ ਉਹਦੀ ਪੀਰੀ ਖਤਮ ਹੋ ਗਈ। ਅੱਜ ਕੇ ਆਖੋ ਪਤਾ ਨਹੀਂ ਕਿੱਥੇ ਚਲੀ ਗਈ ਪੀਰੀ। ਕੀ ਪੀਰੀ ਖਤਮ ਹੋਈ? ਖੈਚ ਲੀਨੋ ਪਾਣੀ ਜਾਨੀ ਜਗ ਸੋ ਕਹਾਣੀ ਹੈ। ਕਿਸੇ ਨੇ ਉਹੀ ਨਹੀਂ ਲਿਖਤੀ, ਅੱਜ ਜੱਗ ਦੇਖ ਰਿਹਾ ਵੀ ਪਾਣੀ ਖਿੱਚਿਆ ਸੀ ਬਾਬੇ ਨਾਨਕ ਨੇ, ਕੋਈ ਗੱਲ ਹੋਈ ਹੋਈ ਤਾਂ ਇਹ ਨਹੀਂ ਲਿਖੀ ਵੀ ਹੋ ਚੁੱਕੀ, ਉਹ ਤਾਂ ਹੋ ਰਹੀ ਹੈ। ਇਹ ਗੁਰੂ ਦਾ ਇਤਿਹਾਸ ਹੋ ਨਹੀਂ ਚੁੱਕਿਆ, ਹੋ ਰਿਹਾ, ਦਿਖ ਰਿਹਾ ਪਾਣੀ ਖਿੱਚਿਆ ਹੋਇਆ। ਮੈਂ ਉੱਥੇ ਪੰਜਾ ਸਾਹਿਬ ਰਿਹਾ, ਪਾਕਿਸਤਾਨ ਰਹਿਣ ਦਾ ਸਮਾਂ ਮਿਲਿਆ, ਤੇ ਅਸੀਂ ਉੱਪਰ ਚਲੇ ਗਏ ਜਿੱਥੋਂ ਉਹਨੇ ਪੱਥਰ ਰੇੜਿਆ ਸੀ, ਉੱਥੇ ਉਹਦੀ ਕਬਰ ਬਣੀ ਵੀ। ਇੱਕ ਪੀਰ ਰਹਿੰਦਾ ਉੱਥੇ ਕਾਦੀ 24 ਘੰਟੇ, ਮੁਸਲਮਾਨ ਉੱਥੇ ਯਾਤਰਾ ਕਰਨ ਜਾਂਦੇ ਨੇ। ਅਸੀਂ ਵੀ ਚਲੇ ਗਏ, ਗਰਮੀ ਦਾ ਮਹੀਨਾ ਸੀ ਤੇ ਆ ਲੱਗੀ, ਬੜੀ ਔਖੀ ਚੜ੍ਹਾਈ ਹੈ, ਬੜਾ ਉੱਚਾ ਪਹਾੜ ਆ। ਅਸੀਂ ਉਹਨੂੰ ਕਿਹਾ ਪੀਰ ਜੀ ਥਿਆ ਲੱਗੀ ਹੈ, ਪਾਣੀ ਤਾਂ ਪਿਲਾ ਦਿਓ। ਮੱਥੇ ਤੇ ਪਾਲੀਆਂ ਤਿਉੜੀਆਂ ਉਹਨੇ, ਹੋ ਕਹਿੰਦਾ ਪਾਣੀ ਤਾਂ ਤੁਹਾਡਾ ਗੁਰੂ ਖਿੱਚ ਲੈ ਗਿਆ, ਮੇਰੇ ਪਰ ਕਿੱਥੇ ਪਾਣੀ ਪਾਣੀ ਤਾਂ ਕਹਿੰਦਾ ਤੁਹਾਡੇ ਗੁਰੂ ਨੇ ਖਿੱਚ ਲਿਆ ਸਾਰਾ, ਇੱਥੇ ਕਿੱਥੇ ਪਾਣੀ? ਕਹਿੰਦਾ ਮੈਂ ਤਾਂ ਘੜਾ ਲਿਆਉਣਾ 24 ਘੰਟੇ 'ਚ ਮਕਾਉਣਾ ਨੂੰ ਪੀ ਪੀ ਕੇ, ਇੱਥੇ ਪਾਣੀ ਕਿੱਥੇ? ਜਾਨੀ ਜੱਗ ਸੋ ਕਹਾਣੀ ਹੈ। ਜਦ ਦੇਖਿਆ ਨਾ ਪੀਰ ਨੇ ਵੀ ਟੋਭਾ ਹੋ ਗਿਆ, ਖਾਲੀ ਸਰੋਵਰ। ਦੇਖੋ ਹੁਣ ਕਵਿਤਾ, ਦੇਖਿਓ ਪੀਰ ਗਏ ਪਾਣੀ, ਜਦ ਵਲੀ ਗੰਧਾਰੀ ਨੇ ਵੇਖਿਆ ਵੀ ਪਾਣੀ ਤਾਂ ਗਿਆ। ਇੱਕ ਹੋਰ ਚੀਜ਼, ਪਾਣੀ ਨਾ ਪਰਤ ਪਾਣੀ, ਤੇ ਹੁਣ ਪਾਣੀ ਮੁੜਨਾ ਵੀ ਨਹੀਂ ਹੈ। ਅੱਜ ਖੇਰਾ ਖੋ ਸਤਨਾਮ, ਸੁਣਨੀ ਹੈ ਕਵਿਤਾ। ਦੇਖੋ ਪੀਰ ਗਏ ਪਾਣੀ, ਪਾਣੀ ਨਾ ਪਰਤ ਪਾਣੀ, ਮੇਰੇ ਵਿੱਚ ਹੁਣ ਸ਼ਕਤੀ ਨਹੀਂ ਉਹਨੂੰ ਮੋੜ ਲਵਾਂ, ਤਾਂ ਫਿਰ ਪਾਣੀ ਪੁਰ ਫੇਰ ਪਾਣੀ। ਕੀ ਗੱਲ ਹੋਈ? ਉਹਨੂੰ ਕਹਿੰਦੇ ਪੰਜਾਬੀ ਵਿੱਚ ਹੱਥ ਮਾਰਨੇ, ਹੱਥ ਪਰ ਹੱਥ ਫੇਰਨਾ, ਪਾਣੀ ਪਾਣ ਨਾਮ ਹੱਥ ਦਾ, ਹੱਥ ਮਾਰਦਾ ਹੀ ਰਹਿ ਗਿਆ। ਤੇ ਫਿਰ ਉਹ ਸਿਰ ਪਾਨੀ ਹੈ ਉਹ ਗੰਜੇ ਹੱਥ ਪਰ ਵੀ ਸਿਰ ਫਿਰ ਸਿਰ ਪਰ ਵੀ ਹੱਥ ਫੇਰੇ ਫਿਰ ਇਹ ਕੱਖ ਨਹੀਂ ਬਣਦਾ ਹੁਣ ਕਿਉਂ ਨਹੀਂ ਬਣਦਾ ਸੀ ਕਾਨੀ ਮੈਂ ਕਮਾਨੀ ਨਾਹੀ ਦੇਖੋ ਕੈਸੀ ਗੱਲ ਭਾਈ ਸਾਹਿਬ ਲਿਖਦੇ ਹੁਣ ਕਵਿਤਾ ਵਿੱਚ